राखो प्रभु नानक ने कर फिरत फिरत प्रवया परया तो शरणाय नानक की प्रभु बेनती अपनी भक्ति लाए। पखा पीना पानी धोवा तो देव तो नानक गरीब क्या दुआई हर भेद बनाई मेरा प्यारा थोड़ी देर मन दिया बिरतियां रोक के तुरने रोक के गुरमत विचार सरवण करो उन्होंने मनन करो हिरदे च धारण करो तुहाडी यात्रा सफल होगी ते मन बादशाह फल गुरु महाराज देंगे। मनुख का जन्म बहुत ही कीमती है ये अचानक नहीं सानू मिलिया बहुत चक्कर लगन तो बाद फिरत फिरत बहुते जुग हारियो मानस दे लही नानक कहत मिलन की बरिया सिमरत कहान बड़े जुग लांघे फिरदे हैं पता नहीं किथे किथे केड़ियां केड़ियां जूना च रहे फिर जाके मनुख का जामा प्राप्त होंदा है। ये प्राप्त इस करके होया कर रहा है कि भई प्राप्त मानुख देवरिया गोविंद मिलन की ए तेरी वरिया गोविंद नू मिलन दी वारी आ गई। बाकी जड़े कमां च लगे आया महाराज कहंदे अवर काज तेरे किते ना काम मिल साध संगत भज के वल्ला वो कम तेरे वर्थलैस ने किसे कम नहीं आने ਜੋ ਤੇਰੀ ਪਰਾ ਲਾਉਂਦਾ ਹੈ ਉਹ ਦਰਗਾਹ ਤੋਂ ਤੇਰੇ ਮਸਤਕ ਚ ਲਿਖ ਕੇ ਭੇਜੀ ਹੋਈ ਹੈ, ਨਾ ਘਟਦੀ ਹੈ ਨਾ ਵੱਧਦੀ ਹੈ। ਮਾੜੇ ਕੰਮ ਕਰ ਲਓ ਘਟ ਜਾਇਆ ਕਰਦੀ ਹੈ, ਚੰਗੇ ਕੰਮ ਸਤਸੰਗ ਕਰੋ, ਗੁਰੂ ਦੇ ਦਰਸ਼ਨ ਕਰੋ, ਹਰੀ ਦਾ ਜਪ ਸਰਵਣ ਕਰੋ, ਪੁੰਨ ਦਾਨ ਕਰੋ, ਸੇਵਾ ਕਰੋ, ਉਸਦੇ ਨਾਲ ਵੱਧ ਜਾਇਆ ਕਰਦੀ ਹੈ। ਸੋ ਉਹਦਾ ਫਿਕਰ ਨਹੀਂ ਕਰਨਾ ਚਾਹੀਦਾ। ਮਹਾਰਾਜ ਕਹਿੰਦੇ ਜਿਹੜੇ ਬਾਕੀ ਕੰਮਾਂ 'ਚ ਲਿਪਤ ਹੋਇਆ ਹੋਇਆ ਨਾ ਤੂੰ, ਉਹ ਤੇਰੇ ਕਿਸੇ ਕੰਮ ਨਹੀਂ ਹੈਗੇ। ਸਭ ਚੀਜ਼ਾਂ ਦੁਨੀਆਂ ਦੀਆਂ ਕੰਮ ਆਉਂਦੀਆਂ ਨੇ, ਕੀ ਰੇਤਾ ਹੈ ਇਹ ਵੀ ਕੰਮ ਆਉਂਦਾ, ਚੱਕਦੇ ਫਿਰਦੇ ਨੇ, ਸਵਾਹ ਵੀ ਕੰਮ ਆਉਂਦੀ ਹੈ। ਮਹਾਰਾਜ ਕਹਿੰਦੇ ਜਿਹੜੇ ਤੂੰ ਕੰਮ ਕਰਨ ਲੱਗਿਆ ਨਾ ਸੰਸਾਰ 'ਚ, ਵਾਹਿਗੁਰੂ ਨੂੰ ਮਿਲਣ ਤੋਂ ਬਗੈਰ ਹੋਰ ਗੱਲਾਂ ਬਾਤਾਂ, ਇੱਥੇ ਤਾਂ ਤੈਨੂੰ ਲੱਗਦਾ ਵੀ ਕੰਮ ਦੀਆਂ ਨੇ, ਦਰਗਾਹ ਦੇ ਵਿੱਚ ਕਿਸੇ ਵੀ ਕੰਮ ਦੀਆਂ ਨੇ। ਇਸ ਕਰਕੇ ਹਿੰਮਤ ਕਰਕੇ ਤੂੰ ਸਤਸੰਗ ਕਰ, ਭਜਨ ਕਰਨ ਲੱਗ, ਪੁੱਛ ਕਿਸੇ ਤੋਂ ਵੀ ਭਜਨ ਕਿਵੇਂ ਕਰੀਦਾ, ਮਹਾਂਪੁਰਸ਼ਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਕਰਕੇ ਤੈਨੂੰ ਕੁਛ ਗਿਆਨ ਹੋਏਗਾ, ਤੇਰੇ ਅੰਦਰ ਕੁਛ ਚਾਨਣਾ ਹੋਏਗਾ, ਕਿਉਂਕਿ ਬਹੁਤ ਜਨਮ ਲੰਘੇ। ਜੇ ਮਨੁੱਖ ਦੇ ਜਾਮੇ ਵਿੱਚ ਵੀ ਅਸੀਂ ਆਉਂਦੇ ਹਾਂ, ਪਹਿਲਾਂ ਆਦਮੀ ਛੋਟੇ ਛੋਟੇ ਪੁੰਨ ਕਰਦਾ, ਕੀੜਿਆਂ ਨੂੰ ਚਲਚੌਲੀ ਪਾਤੀ, ਚੌਣੇ ਵਿੱਚ ਜਾ ਕੇ ਨਮਕ ਰੱਖਿਆ ਆ, ਪਾਣੀ ਦਾ ਬੰਦੋਬਸਤ ਕਰ ਦਿੱਤਾ, ਪਸ਼ੂ ਪੀਣਗੇ, ਪੰਛੀ ਪੀਣਗੇ, ਚੋਗਾ ਲੈ ਕੇ ਪੰਛੀਆਂ ਨੂੰ ਪਾ ਦਿੱਤਾ। ਇਸ ਤਰ੍ਹਾਂ ਦੇ ਨਿੱਕੇ ਨਿੱਕੇ ਕਰਮ ਕਰਨ ਨਾਲ ਮਨੁੱਖਾਂ ਦੇ ਹੀ ਮਿਲ ਜਾਇਆ ਕਰਦੀ ਹੈ, ਜੇ ਪਾਪ ਨਾ ਕਰੇ। ਦੂਸਰਾ ਜਨਮ ਆ ਜਾਂਦਾ, ਦੂਸਰੇ ਜਨਮ ਦੇ ਅੰਦਰ ਰੁਚੀ ਜਾਗਦੀ ਹੈ, ਅੰਦਰ ਕਰਮ ਫਲ ਦੇਣ ਨੂੰ ਤਿਆਰ ਹੁੰਦੇ ਨੇ। ਕਿਤੇ ਸਤਸੰਗ ਦੇ ਬਾਰੇ ਸੁਣਦਾ ਹੈ, ਮਹਾਂਪੁਰਸ਼ਾਂ ਪੁਰਸ਼ਾਂ ਬਾਰੇ ਸੁਣਦਾ ਹੈ, ਹਿੰਮਤ ਕਰਕੇ ਉੱਥੇ ਸੰਗਤ ਕਰਨ ਵਾਸਤੇ ਜਾਂਦਾ। ਕੁਝ ਪੱਲੇ ਵੱਜ ਜਾਂਦਾ, ਕੁਛ ਭੁੱਲ ਜਾਂਦਾ, ਇਸ ਤਰ੍ਹਾਂ ਹੀ ਜੀਵਨ ਬਤੀਤ ਹੋ ਜਾਂਦਾ, ਚੜ੍ਹਾਈ ਕਰ ਜਾਂਦਾ। ਫੇਰ ਆ ਕੇ ਤੀਸਰਾ ਜਨਮ ਆ ਗਿਆ ਤਾਂ ਉਹਦੇ ਵਿੱਚ ਬਚਪਨ ਤੋਂ ਹੀ ਖਿਆਲ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਮੈਂ ਭਜਨ ਕਰਾਂ, ਬਾਣੀ ਪੜ੍ਹਾਂ। ਇਸ ਤਰ੍ਹਾਂ ਫੇਰ ਰਹਿ ਜਾਂਦਾ, ਫਿਰ ਚੌਥਾ ਜਨਮ ਆ ਜਾਂਦਾ। ਚੌਥੇ ਜਨਮ ਦੇ ਵਿੱਚ ਜਾ ਕੇ ਇਹ ਖਿਆਲ ਆਉਂਦਾ ਵੀ ਕਿਸੇ ਤਤਵੇ ਤੇ ਮਹਾਂਪੁਰਸ਼ ਦੀ ਮੈਂ ਸੰਗਤ ਕਰਾਂ, ਕਿਸੇ ਮਹਾਂਪੁਰਸ਼ ਨਾਲ ਮੇਰਾ ਸੰਪਰਕ ਜੁੜ ਜਾਵੇ। ਉਹਦੇ ਦਿਲ ਵਿੱਚ ਖਿੱਚ ਹੁੰਦੀ ਹੈ, ਪਿਆਰ ਹੁੰਦਾ। ਸਮਝ ਲਓ ਵੀ ਚਾਰ ਜਨਮ ਪਹਿਲਾਂ, ਇਹਦੇ ਤਿੰਨ ਜਨਮ ਲੰਘ ਚੁੱਕੇ ਨੇ, ਚੌਥਾ ਜਨਮ ਹੈ, ਲੇਕਿਨ ਫਿਰ ਵੀ ਸੰਤਾਂ ਦੇ ਨਾਲ ਰਹਿ ਕੇ ਫਿਰ ਨਹੀਂ ਪੁੱਛਦਾ ਅਗਲੀ ਗੱਲ। ਨੇਕੀ ਨੇ ਕੰਮ ਕਰਦਾ, ਸੇਵਾ ਕਰਦਾ, ਬਾਣੀ ਪੜ੍ਹਦਾ, ਜਨਮ ਮਰਨ ਦਾ ਚੱਕਰ ਨਹੀਂ ਕੱਟਿਆ, ਮੁੜ ਕੇ ਫੇਰ ਮਨੁੱਖ ਬਣਾ ਦਿੱਤਾ। ਪੰਜਵੇਂ ਜਨਮ 'ਚ ਜਾ ਕੇ ਸੋਝੀ ਹੁੰਦੀ ਹੈ ਕਿ ਗੁਰੂ ਧਾਰਨ ਕਰੀਏ ਅਤੇ ਗੁਰੂ ਤੋਂ ਮੰਤਰ ਲੈ ਕੇ ਉਹਦੀ ਸਾਧਨਾ ਕਰੀਏ, ਸੇਵਾ ਕਰੀਏ, ਕਿ ਸੰਪਰਕ ਜੁੜ ਗਿਆ ਕਿਸੇ ਨਾਲ, ਉਹ ਸੰਪਰਕ ਦੇ ਵਿੱਚ ਅੱਗੇ ਵਧੀਏ, ਪਿੱਛੇ ਨਾ ਹਟੀਏ। ਸੋ ਇਸ ਤਰ੍ਹਾਂ ਦੇ ਨਾਲ ਕਿੰਨੇ ਜਨਮ ਲੰਘ ਜਾਂਦੇ ਨੇ, ਫਿਰ ਜਾ ਕੇ ਕਿਤੇ ਐਸੀ ਅਵਸਥਾ ਆਉਂਦੀ ਹੈ ਕਿ ਅੰਮ੍ਰਿਤ ਵੇਲੇ ਜਾ ਕੇ ਦੋ ਢਾਈ ਘੰਟੇ ਬੈਠ ਕੇ ਭਜਨ ਕਰਦਾ, ਰਾਤ ਨੂੰ ਪੈਣ ਤੋਂ ਪਹਿਲਾਂ ਭਜਨ ਕਰਦਾ, ਦਿਨ ਵਿੱਚ ਸੱਤ ਦੇ ਵਿਚਾਰ ਆਪਣੇ ਹਿਰਦੇ ਵਿੱਚ ਧਾਰਨ ਕਰਦਾ, ਕਿਸੇ ਦੀ ਨਿੰਦਿਆ ਨਹੀਂ ਕਰਦਾ, ਚੁਗਲੀ ਨਹੀਂ ਕਰਦਾ, ਈਰਖਾ ਨਹੀਂ ਕਰਦਾ, ਬਲ ਛਲ ਨਹੀਂ ਕਰਦਾ, ਕਪ ਨਹੀਂ ਕਰਦਾ, ਧੋਖੇ ਨਹੀਂ ਦਿੰਦਾ, ਕਿਉਂਕਿ ਅੰਦਰ ਮੈਲ ਨਿਕਲ ਚੁੱਕੀ ਹੈ, ਥੋੜ੍ਹੀ ਰਹਿ ਗਈ ਹੈ। ਸੋ ਉਸ ਵੇਲੇ ਜਾ ਕੇ ਫਿਰ ਇਹਦੇ ਮਨ ਵਿੱਚ ਉਤਸ਼ਾਹ ਉੱਠਦਾ ਹੈ ਕਿ ਮੈਂ ਸੰਗਤ ਕਰਾਂ, ਮਹਾਂਪੁਰਸ਼ਾਂ ਦੇ ਦਰਸ਼ਨ ਕਰਾਂ, ਸਾਰੇ ਕੰਮ ਛੱਡ ਕੇ ਦੂਰ ਦਰਾਜ ਜਿੱਥੇ ਵੀ ਪਤਾ ਲੱਗਦਾ ਹੈ ਉਸ ਥਾਂ 'ਤੇ ਪਹੁੰਚ ਗਿਆ ਮਹਾਂਪੁਰਸ਼ਾਂ। ਉਹਨਾਂ ਦਿਨਾਂ ਦੇ ਉੱਤੇ ਵਿਸ਼ੇਸ਼ ਕਰਕੇ ਸੰਬੋਧਨ ਕਰਦੇ ਨੇ ਸੰਗਤਾਂ ਨੂੰ, ਉਹਨਾਂ ਦੇ ਉੱਤੇ ਇਹ ਜਾਂਦਾ। ਸੋ ਇਹ ਪੂਰਵਲੇ ਕਰਮਾਂ ਦਾ ਫਲ ਹੋਇਆ ਕਰਦਾ, ਅਚਾਨਕ ਨਹੀਂ ਕੋਈ, ਐਟ ਰੈਂਡਮ ਨਹੀਂ ਕੋਈ ਸਤਸੰਗ ਚ ਲੱਗਦਾ, ਪਿੱਛੇ ਕਰਮਾਂ ਦਾ ਬਲ ਹੋਇਆ ਕਰਦਾ। ਕਿਰਤ ਕਹੀ ਜੀ ਵੀ ਹੋਵੇ, ਕਹੇ ਜੇ ਥਾਂ ਰਹਿੰਦਾ ਹੋਵੇ, ਲੇਕਿਨ ਉਹ ਕਰਮਾਂ ਦਾ ਬਲ ਸਤਸੰਗ ਚ ਲਾਇਆ ਹੁੰਦਾ। ਇਸੇ ਤਰ੍ਹਾਂ ਦੇ ਨਾਲ ਇੱਕ ਪ੍ਰੇਮੀ ਰਾਜਸਥਾਨ ਦੇ ਵਿੱਚ ਰਹਿਣ ਵਾਲਾ, ਹੈਦਰਾਬਾਦ ਦੇ ਨੇੜੇ ਹੀ, ਇੱਥੋਂ ਸੱਖਰ ਤੋਂ 125 ਕਿਲੋਮੀਟਰ ਦੂਰ ਸੇਵਾਨ ਪਿੰਡ ਹੈ, ਉੱਥੇ ਇੱਕ ਲੜਕਾ ਕਿਸੇ ਕਰਮ ਦੇ ਵੱਸ ਕਰਕੇ, ਕੋਈ ਕਰਮ ਮਾੜਾ ਰਹਿੰਦਾ ਸੀ, ਕਸਾਈਆਂ ਦੇ ਘਰ ਜਨਮ ਲੈ ਲਿਆ ਸੀ। ਕਸਾਈਆਂ ਦਾ ਕਰਮ ਹੁੰਦਾ ਜਾਨਵਰ ਮਾਰਨੇ, ਖੱਲਾਂ ਲਾ ਕੇ ਪਾਸੇ ਰੱਖ ਦੇਣੀਆਂ ਅਤੇ ਉਹਨਾਂ ਦਾ ਮਾਸ ਕੱਟ ਕੱਟ ਕੇ ਵੇਚਣਾ। ਉਹ ਇਸ ਗੱਲ ਤੋਂ ਅਗਿਆਤ ਹੁੰਦੇ ਨੇ ਵੀ ਇਹ ਜਿਹੜਾ ਮੈਂ ਜਾਨਵਰ ਮਾਰਦਾ, ਇਹਦਾ ਮੈਨੂੰ ਪਾਪ ਲੱਗਦਾ ਅਤੇ ਮੈਂ ਕਿਸ ਤਰ੍ਹਾਂ ਦੇ ਨਾਲ ਲੇਖੇ ਦੇਵਾਂਗਾ। ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ, ਭਾਵੇਂ ਗੁਰੂ ਮਹਾਰਾਜ ਮਹਾਂਪੁਰਸ਼ ਵਾਰ ਵਾਰ ਦੱਸਦੇ ਹੈ ਕਿ ਪਿਆਰਿਆ ਇਹ ਜੀਵ ਸਾਰੇ ਪਰਮੇਸ਼ਰ ਦੇ ਨੇ, ਟੱਕਾ ਨਾ ਕਰ, ਜਵਾਬ ਦੇਣਾ ਪਏਗਾ ਤੈਨੂੰ ਪਰਮੇਸ਼ਰ ਕੋਲ ਜਾ ਕੇ। ਜੇ ਤੂੰ ਵੱਡ ਵੱਡ ਖਾਨਾ ਤਾਂ ਇੱਕ ਦਿਨ ਐਸਾ ਆਏਗਾ ਕਰਮ ਦੇ ਫਲ ਦੇਣ ਵਾਸਤੇ ਕਿ ਤੇਰਾ ਗਲ ਵੱਢ ਕੇ ਇਹ ਤੈਨੂੰ ਖਾਣਗੇ, ਇਹ ਮਨੁੱਖ ਹੋਣਗੇ ਅਤੇ ਤੂੰ ਜਾਨਵਰ ਹੋਏਗਾ। ਉਹਦੇ ਬਾਰੇ ਇਸ ਤਰ੍ਹਾਂ ਦੇ ਨਾਲ ਬਾਣੀ ਵਿੱਚ ਆਉਂਦਾ ਹੈ, ਪੜੋ ਪਿਆਰ ਨਾਲ। ਕਹਿੰਦੇ ਜਿਹੜਾ ਸਾਦਾ ਭੋਜਨ ਅਸੀਂ ਖਾਂਦੇ ਹਾਂ ਬਹੁਤ ਅੱਛਾ ਹੈ, ਕੋਈ ਸਵਾਦ ਨਹੀਂ ਲਾਉਂਦੇ, ਸਵਾਦ ਲਾਉਣ ਨਾਲ ਆਦਮੀ ਬਿਮਾਰ ਹੁੰਦਾ ਹੈ, ਬਹੁਤ ਸਾਦੋਂ ਉੱਠਦੇ ਰੋਗ। ਕਹਿੰਦੇ ਜਿਹੜਾ ਜਾਨਵਰ ਮਾਰ ਕੇ ਖਾਂਦਾ ਹੈ, ਹੀਰਾ ਕਹਿੰਦੇ ਨੇ ਸ਼ਿਕਾਰ ਕਰਨ, ਸ਼ਿਕਾਰ ਕਰਨ ਨਾਲ ਜਿਹੜਾ ਫਿਰ ਤੂੰ ਮਾਸ ਖਾਂਦਾ ਹੈ ਬੇਗਾਨੇ ਜੀਵਾਂ ਦਾ, ਉਹ ਤੇਰਾ ਐਵੇਂ ਨਹੀਂ ਜਾਣਾ ਕਰਮ, ਉਹਦਾ ਫਲ ਤੈਨੂੰ ਭੋਗਣਾ ਹੀ ਪੈਣਾ। ਇਸੇ ਤਰ੍ਹਾਂ ਜਿਵੇਂ ਤੂੰ ਕਰਦਾ ਉਹਨੇ ਤੇਰੇ ਤੋਂ ਬਦਲਾ ਲੈ ਲੈਣਾ। ਅਕਾਲ ਪੁਰਖ ਦੇ ਵਿੱਚ ਰੂਲ ਐਸਾ ਹੈ ਸੰਸਾਰ ਦੇ ਅੰਦਰ ਕਿ ਅਗਲੇ ਦਾ ਬਦਲਾ ਲੈਣਾ ਦੇਣਾ ਹੀ ਪੈਂਦਾ। ਸੋ ਇਸ ਤਰ੍ਹਾਂ ਦੀ ਕਿਰਤ ਵਿੱਚ ਰਹਿਣ ਵਾਲਾ ਬੰਦਾ ਜਿਸਦਾ ਨਾਮ ਸਦਨਾ ਸੀ, ਕਸਾਈਆਂ ਦਾ ਕੰਮ ਕਰਦਾ, ਲੇਕਿਨ ਅੰਦਰਲੇ ਪਾਸੇ ਬਹੁਤ ਗਿਲਾਨੀ ਆਉਂਦੀ ਹੈ, ਵੈਰਾਗ ਹੈ ਸੰਸਾਰ ਦਾ। ਜਦ ਹਾਲ ਚਾਲ ਦੇਖਦਾ ਹੈ ਵੀ ਇੱਥੇ ਤੁਰੇ ਹੀ ਜਾ ਰਹੇ ਨੇ, ਸਤਸੰਗ ਦੇ ਵਿੱਚ ਜਾਂਦਾ ਹੈ, ਜਿੱਥੇ ਵੀ ਮਹਾਤਮਾ ਆਉਂਦੇ ਨੇ ਜਾ ਕੇ ਸੁਣਦਾ ਹੈ, ਮਨ ਵਿੱਚ ਸ਼ੌਕ ਜਾਗਦਾ ਹੈ, ਕੁਛ ਆਪਣੀ ਕਿਰਤ ਦੇ ਉੱਤੇ ਗਿਲਾਨੀ ਆਉਂਦੀ ਹੈ ਕਿ ਮੇਰੀ ਕਿਰਤ ਕਹੀ ਜੀ ਮਾੜੀ ਹੈ, ਮੈਂ ਤਾਂ ਬੀਜ ਬੀਜੀ ਜਾਂਦਾ, ਭੋਗਣੇ ਮੈਨੂੰ ਕਿੰਨੇ ਔਖੇ ਹੋ ਜਾਣੇ ਨੇ। ਉਸ ਵੇਲੇ ਮਨ ਵਿੱਚ ਖਿਆਲ ਆਉਂਦੇ ਨੇ ਕਿ ਮੈਂ ਕਿਸੇ ਮਹਾਂਪੁਰਸ਼ ਨੂੰ ਮਿਲਾਂ ਚੰਗੇ ਨੂੰ, ਉਹਦੇ ਕੋਲ ਮੈਂ ਬੇਨਤੀ ਕਰਾਂ ਅਤੇ ਮੈਨੂੰ ਪ੍ਰਭੂ ਦੇ ਮਿਲਾਪ ਦਾ ਰਸਤਾ ਦੱਸ ਦੇਵੇ ਉਹ, ਅਤੇ ਫਿਰ ਮੈਂ ਆਪਣਾ ਭਜਨ ਬੰਦਗੀ ਕਰਾਂ। ਸੋ ਇਸ ਤਰ੍ਹਾਂ ਕਰਦਾ ਕਰਦਾ ਇੱਕ ਵਾਰੀ ਕੋਈ ਮਹਾਂਪੁਰਸ਼ਾਂ ਦਾ ਸਤਸੰਗ ਹੋ ਰਿਹਾ ਹੈ, ਮਨ ਵਿੱਚ ਬੜਾ ਵੈਰਾਗ ਹੈ, ਮਨ ਵਿੱਚ ਬੜਾ ਦ੍ਰਿੜ ਇਰਾਦਾ ਹੈ ਕਿ ਮੈਂ ਭਜਨ ਕਰਾਂਗਾ, ਵਚਨ ਸੁਣ ਕੇ ਪੱਲੇ ਬੰਨ ਲੈਂਦਾ, ਮਹਾਂਪੁਰਸ਼ਾਂ ਨੂੰ ਮਿਲੇ ਚਾਹੇ ਨਾ ਮਿਲੇ ਲੇਕਿਨ ਉਹਨਾਂ ਦੇ ਵਚਨ ਸੁਣ ਕੇ ਹਿਰਦੇ 'ਚ ਧਾਰਨ ਕਰ ਲੈਂਦਾ। ਅਤੇ ਅੱਜ ਜਿਸ ਵਕਤ ਜਾ ਕੇ ਸਤਸੰਗ 'ਚ ਬੈਠਦਾ ਹੈ ਉਸ ਵੇਲੇ ਮਹਾਂਪੁਰਸ਼ਾਂ ਦੇ ਮੁਖਾਰ ਬਿੰਦ ਤੋਂ ਐਸਾ ਉਚਾਰਨ ਹੋ ਰਿਹਾ।
ਮੈਂ ਬਾਰ
ਨਾਨਕ ਨੈ ਜੋਗ ਨੇ ਨੈ ਬਿਰਦੀ ਕਛ ਬੰਦੋ ਬੇਰਾ ਨਾ ਬੁਝਿਆ ਗਵਾਏ ਪਰੇ ਜਾਮਪਨ। ਮਹਾਂਪੁਰਸ਼ਾਂ ਤੋਂ ਬਚਨ ਸੁਣਦਾ ਹੈ, ਮਨ ਦੇ ਅੰਦਰ ਵਿਚਾਰ ਕਰਦਾ ਹੈ ਕਿ ਮਨਾ ਮੈਨੂੰ ਤਾਂ ਹਾਲੇ ਭਜਨ ਕਰਨ ਦਾ ਹੀ ਨਹੀਂ ਪਤਾ ਹੈ, ਕੀ ਪਤਾ ਹੈ ਕਾਲ ਕਿਹੜੇ ਵੇਲੇ ਆ ਕੇ ਗ੍ਰਸ ਲਵੇ, ਕੋਈ ਉਹਦਾ ਤਾਂ ਅਤਵਾਰ ਹੋਇਆ ਹੀ ਨਹੀਂ ਕਰਦਾ। ਕਾਲ ਦਾ ਸਾਧਨ ਜੀ ਕੋਈ ਅਤਵਾਰ ਨਹੀਂ ਹੈ। ਜਾਂ ਮੈਂ ਯੂਪੀ ਹੁੰਦਾ ਨਾਨਕ ਮਤੇ ਤੋਂ ਅਸੀਂ ਗੱਡੀਆਂ ਦੇ ਵਿੱਚ ਆ ਰਹੇ ਹਾਂ ਅਤੇ ਮੇਰੇ ਨਾਲ ਨਵਾਬ ਨਗਰ ਵਾਲੇ ਸਰਦਾਰ ਪੂਰਨ ਸਿੰਘ ਨੇ ਰਸਤੇ 'ਚ ਉਤਰ ਕੇ ਬੜੀ ਦੇਰ ਅਸੀਂ ਖੜ੍ਹੇ ਰਹੇ। ਉਸ ਤੋਂ ਬਾਅਦ ਬਚਨ ਕਰਦੇ ਰਹੇ ਕਿਉਂਕਿ ਉੱਥੇ ਸਤਸੰਗ ਮੱਸਿਆ ਦਾ ਹੋਇਆ ਕਰਦਾ ਸੀ, ਹਰ ਮੱਸਿਆ ਮੈਂ ਜਾਂਦਾ ਸੀ, ਸਤਸੰਗ ਹੋਇਆ ਕਰਦਾ। ਦੂਸਰੇ ਦਿਨ ਵਾਸਤੇ ਪ੍ਰੋਗਰਾਮ ਬਣਾਇਆ, ਉਹ ਕਹਿਣ ਲੱਗੇ ਕਿ ਮੈਂ ਆਪੇ ਹੀ ਆ ਜਾਂਗਾ। ਮੈਂ ਕਿਹਾ ਕੰਮਾਂ 'ਚ ਭੁੱਲ ਨਾ ਜਾਇਓ, ਸਤਸੰਗ ਹੈ ਅਤੇ ਆਪਾਂ ਜਾਣਾ ਹੈ ਉੱਥੇ। ਘਰ ਚਲੇ ਗਏ ਅਤੇ ਜਾ ਕੇ ਅੱਧੀ ਰਾਤ ਜਦ ਹੋ ਗਈ, ਢਲ ਗਈ ਰਾਤ, ਉਸ ਵੇਲੇ ਲਾਈਟ ਕਰ ਲਈ ਅਤੇ ਬਾਂਹ ਦੁਖਣ ਲੱਗ ਗਈ ਉਹਨਾਂ ਦੀ। ਭਰਾ ਨੂੰ ਪਤਾ ਲੱਗਿਆ, ਕਹਿਣ ਲੱਗੇ ਕੀ ਹਾਲ, ਤੁਸੀਂ ਲਾਈਟ ਕਰੀ ਹੈ? ਕਹਿੰਦੇ ਆ ਬਾਂਹ ਜੀ ਦੁਖਦੀ ਹੈ ਮਾੜੀ ਮਾੜੀ। ਕਹਿਣ ਲੱਗੇ ਫਿਰ ਆਪਾਂ ਹੋਸਪਿਟਲ ਚਲੀਏ। ਕਹਿੰਦੇ ਲੈ ਦਿਨ ਚੜੇਗਾ ਫਿਰ ਆਪਾਂ ਚਲੇ ਜਾਵਾਂਗੇ, ਕੋਈ ਗੱਲ ਤਾਂ ਹੈ ਨਹੀਂ। ਪਰ ਮੈਂ ਜਾ ਆਵਾਂ 12th ਅਤੇ ਦਸਤਾਰ ਬਣਨਾ, ਫਿਰ ਥੋੜ੍ਹਾ ਦਿਨ ਚੜ੍ਹਦੇ ਹੀ ਆਪਾਂ ਚਲੇ ਚੱਲਾਂਗੇ। ਉਹ ਟੋਇਲਟ ਚਲੇ ਗਏ, ਭਰਾ ਬਾਹਰ ਖੜ੍ਹਾ ਉਹਨਾਂ ਦਾ, ਕਹਿਣ ਲੱਗਿਆ ਜੀ ਪਾਣੀ ਦੇਵਾਂ? ਹਾਂ ਕਹਿੰਦੇ, ਪਹਿਲਾਂ ਤਾਂ ਡੁੱਲ ਗਿਆ, ਥੋੜ੍ਹਾ ਮੈਨੂੰ ਹੋਰ ਦੇ ਦਿਉ। ਉਹਨਾਂ ਦਿਨਾਂ ਦੇ ਵਿੱਚ ਫਲਸ਼ਾਂ ਫਲਸ਼ਾਂ ਇਸ ਤਰ੍ਹਾਂ ਦਾ ਮਾਮਲਾ ਜੰਗਲਾਂ 'ਚ ਹੈ ਨਹੀਂ ਸੀ। ਉਹਨੇ ਪਾਣੀ ਦੇ ਤਾ, ਪਾਣੀ ਡੁੱਲਿਆ ਨਾ। ਆਵਾਜ਼ ਮਾਰੀ, ਕਹਿਣ ਲੱਗਿਆ ਕੀ ਗੱਲ, ਤੁਸੀਂ ਪਾਣੀ ਨਹੀਂ ਡੁੱਲਿਆ? ਕੋਈ ਆਵਾਜ਼ ਨਹੀਂ, ਦਰਵਾਜ਼ਾ ਖੋਲਿਆ ਉਸ, ਇਹਦੇ ਨੇ ਪਿੱਠ ਨਾਲ ਲੱਗੀ ਪਈ ਆ ਕੰਨ ਦੇ ਪਿਛਲੇ ਪਾਸੇ, ਉਹ ਵਿੱਚ ਹੈ ਹੀ ਨਹੀਂ। ਯਾਨੀ ਇੰਨਾ ਵੀ ਟਾਈਮ ਨਹੀਂ ਮਿਲਿਆ ਕਿ ਮੈਂ ਦੱਸ ਦੇਵਾਂ ਵੀ ਮੈਂ ਜਾ ਰਿਹਾ। ਇਸੇ ਤਰ੍ਹਾਂ ਦੇ ਨਾਲ ਉੱਥੇ ਹੀ ਹੋਰ ਹੋਇਆ ਕਰਦੇ ਸੀ ਇੱਕ ਮੇਰੇ ਮਿਲਣ ਵਾਲੇ ਕਰਨ ਲਾਲ ਸਿੰਘ, ਉਹਨਾਂ ਦੇ ਨਾਲ ਵਿਚਾਰ ਕਰੀ। ਪ੍ਰਚਾਰ ਕਰਨ ਦਾ ਕੋਈ ਬੰਨ ਨੂੰ ਬੰਨਿਆ ਯੂਪੀ ਦੇ ਅੰਦਰ ਵੀ ਇਸ ਤਰ੍ਹਾਂ ਆਪਾਂ ਕਰਨਾ ਹੈ। ਉਹ ਕਹਿਣ ਲੱਗੇ ਆਪਾਂ 2-3 ਦਿਨ ਨੂੰ ਮਿਲਾਂਗੇ ਅਤੇ ਫਿਰ ਵੱਡੇ ਸਕੇਲ ਦੇ ਉੱਤੇ ਪ੍ਰੋਗਰਾਮ ਬਣਾਵਾਂਗੇ। ਮੈਂ ਉਸਨੂੰ ਕਿਹਾ ਸੀ ਦੇਖੋ ਧਾਨ ਤੁਹਾਡੇ ਕੋਲ ਬਹੁਤ ਹੋ ਜਾਂਦਾ, ਮੇਰੇ 'ਤੇ ਵੀ ਮਹਾਰਾਜ ਨੇ ਕਿਰਪਾ ਕੀਤੀ ਹੋਈ ਹੈ, 1000 ਬੋਰੀ ਦੇ ਉੱਤੇ ਹੋ ਜਾਂਦਾ, ਵੀ ਆਪਾਂ 10-10 ਬੋਰੀਆਂ ਤੁਸੀਂ 40-50 ਕੱਢਿਆ ਕਰੋ। ਇਹ ਜਿਹੜੇ ਪਈਆਂ ਦੇ ਪਿੰਡ ਹੈ ਇਹਨਾਂ 'ਚ ਜਾ ਕੇ ਚੌਲ ਵਗੈਰਾ ਲਾ ਕੜਾਹੇ 'ਚ ਪਾ ਕੇ ਇਹਨਾਂ ਨੂੰ ਕਿਹਾ ਵੀ ਉਬਾਲੋ ਅਤੇ ਇਕੱਠੇ ਕਰਕੇ ਗੁਰੂ ਨਾਨਕ ਸਾਹਿਬ ਬਾਰੇ ਇਹਨਾਂ ਨੂੰ ਦੱਸਿਆ ਕਰੀਏ। ਕਹਿੰਦਾ ਬਹੁਤ ਵਧੀਆ ਸਕੀਮ ਹੈ। ਉਹ ਮੈਨੂੰ ਸੁਨੇਹਾ ਆਇਆ, ਕਹਿੰਦੇ ਵੀ ਕਰਨ ਸਾਹਿਬ ਬਿਮਾਰ ਹੋ ਗਏ, 6 ਡਾਕਟਰ ਨੇ ਉਹਨਾਂ ਦੇ ਫੈਮਿਲੀ ਦੇ ਆਪਣੇ ਅਤੇ ਮਿੱਤਰ ਉੱਥੋਂ ਚੱਕ ਕੇ ਬਲਿੰਗਨ ਹੋਸਪਿਟਲ ਲੈ ਗਏ। ਡਾਕਟਰਾਂ ਨੇ ਜ਼ੋਰ ਲਾ ਲਿਆ ਅਤੇ ਹੀਰੇ ਹੋਇਆ ਚੜ੍ਹਾਈ ਕਰਕੇ ਉਹ ਬਾਤ ਸਿਰੇ ਚੜ੍ਹਿਆ ਹੀ ਨਾ, ਵਿਚਾਲੇ ਹੀ ਰਹਿ ਗਈ। ਸੋ ਸੰਸਾਰ ਦੇ ਵਿੱਚ ਐਸਾ ਹੈ ਕਿ ਆਦਮੀ ਜੇ ਕਹੇ ਮੈਂ ਭਜਨ ਫੇਰ ਕਰੂੰਗਾ, ਆਹ ਕੰਮ ਕਰਨਾ, ਉਹ ਕਰਨਾ, ਮਹਾਰਾਜ ਕਹਿੰਦੇ ਫੇਰ ਨਹੀਂ ਪਿਆਰਿਆ ਹੋਣਾ। ਕਿਉਂਕਿ ਜਿਵੇਂ ਮੱਛੀ ਅਚਾਨਕ ਖੇਲਦੀ ਫਿਰਦੀ ਹੈ, ਤੈਰਦੀ ਫਿਰਦੀ ਹੈ, ਕਦੇ ਹੇਠਾਂ ਨੂੰ ਜਾਂਦੀ ਹੈ, ਕਦੇ ਸੱਜੇ ਜਾਂਦੀ ਹੈ, ਕਦੇ ਖੱਬੇ ਜਾਂਦੀ ਹੈ, ਕਦੇ ਉੱਤੇ ਨੂੰ ਆ ਜਾਂਦੀ ਹੈ, ਆਪਣੀ ਮੌਜ ਵਿੱਚ ਫਿਰਦੀ ਹੈ।